ਜਿਹੜਾ ਇਹ ਦੀਪਕ ਵਰਗਾ ਮਨ ਹੈ ਚੰਚਲ, ਇਹਨੂੰ ਜਦੋਂ ਲੋਹ ਹੋ ਜਾਂਦਾ ਹੈ ਪ੍ਰਕਾਸ਼ ਨਾਮ ਦੇ ਸਰਵਣ ਕਰਕੇ, ਤਾਂ ਇਹ ਤਾਲ ਪਾ ਤਾਲ ਸਰੂਪ ਦਾ ਗਿਆਨ ਪ੍ਰਾਪਤ ਕਰ ਲੈਂਦਾ ਉਸ ਵਕਤ। ਸਰੂਪ ਦਾ ਗਿਆਨ ਪ੍ਰਾਪਤ ਕਰਨੇ ਕਰਕੇ ਅਸਲ ਵਿੱਚ ਇਹ ਸਾਰੀ ਚੀਜ਼ ਨੂੰ ਸਮਝਣ ਦੀ ਲੋੜ ਹੈ। ਆਪਾਂ ਪਹਿਲਾਂ ਵੀ ਇਹ ਬਹੁਤ ਸੁਣ ਲਿਆ, ਸਰੂਪ ਦਾ ਗਿਆਨ, ਕਹਿ ਸਰੂਪ ਗੀਤ ਗਾਵੈ, ਕਹਿ ਸਰੂਪ ਧਿਆਨ ਲਾਵੈ, ਪਹਿਲਾਂ ਵੀ ਸੁਣਿਆ ਆਪਾਂ ਨੇ। ਜਿਹੜਾ ਆਪਣੇ ਹਿਰਦੇ 'ਚ ਅੰਦਰ ਸਰੂਪ ਆਪਣਾ, ਜਦੋਂ ਤੱਕ ਉਹ ਸਰੂਪ ਦਾ ਗਿਆਨ ਨਹੀਂ ਹੁੰਦਾ ਉਦੋਂ ਤੱਕ ਚੰਚਲ ਮਨ ਟਿਕਦਾ ਨਹੀਂ। ਸ਼ੁਰੂ ਵਿੱਚ ਅੰਦਰ ਝਾਕਦੇ ਹੋ, ਕੁਛ ਨਹੀਂ ਨਜ਼ਰ ਆਉਂਦਾ, ਫਿਰ ਮਨ ਕਾਲਾ ਪੈਂਦਾ, ਫਿਰ ਅੱਖਾਂ ਖੋਲ੍ਹ ਲਈਦੀਆਂ। ਪਰ ਨਹੀਂ, ਅੱਖਾਂ ਬੰਦ ਕਰੋ ਅਤੇ ਆਪਣੇ ਅੰਦਰ ਨੂੰ ਦੇਖੋ, ਹਿਰਦੇ 'ਚ, ਹਿਰਦੇ 'ਚ ਦੇਖਦੇ ਹੋਏ ਵਾਹਿਗੁਰੂ 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 ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰਦਿਆਂ ਕਰਦਿਆਂ ਕਦੇ ਨਾ ਕਦੇ ਤਾਂ ਅੰਦਰ ਸਰੂਪ ਨਜ਼ਰ ਆ ਜਾਂਦਾ ਆਪਣਾ, ਅਸਲੀ ਸਰੂਪ ਅੰਦਰੋਂ ਦਿਖਦਾ। ਫਿਰ ਮਨ ਦਾ ਇਕਾਗਰਤਾ ਟਿਕਾਓ, ਸਭ ਕੁਛ ਬਣ ਜਾਂਦਾ। ਸੁਣਿਆ ਪੋਹ ਨਾ ਸਕਾ ਕਾਲ, ਕਾਲ ਮੌਤ ਜਮਦੂਤ ਧਰਮ ਰਾਜਾ, ਇਹ ਸਾਰੇ ਪ੍ਰਕਾਰ ਦੀਆਂ ਚੀਜ਼ਾਂ ਪੋਹ ਨਹੀਂ ਸਕਦੀਆਂ, ਦੇਖ ਨਹੀਂ ਸਕਦੀਆਂ ਆਪਣੇ ਵੱਲ, ਇਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਕਿਉਂਕਿ ਜਿਹੜਾ ਬੰਦਾ ਨਾਮ ਸਰਵਣ ਕਰਨ ਲੱਗ ਜਾਵੇ, ਮੂਲ ਮੰਤਰ ਗੁਰਬਾਣੀ ਕੀਰਤਨ ਕਥਾ ਸਰਵਣ ਕਰਨ ਲੱਗ ਜਾਂਦਾ ਹੈ, ਜਿਹਦੇ ਕੰਨਾਂ ਵਿੱਚ ਪੈਣ ਲੱਗ ਜਾਏ ਗੁਰਬਾਣੀ, ਜਿਹੜਾ ਕਹੇ ਵੀ ਮੈਂ ਹੋਰ ਕੁਛ ਨਹੀਂ ਸੁਣਨਾ, ਮੈਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ, ਜਿਹੜਾ ਗੁਰਬਾਣੀ 24 ਘੰਟੇ ਸੁਣਦਾ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਗੁਰਮੁਖਾਂ ਨੂੰ ਸਦਾ ਹੀ ਵਿਗਾਸ ਖੇੜਾ ਬਣ ਜਾਂਦਾ ਹਿਰਦੇ ਦੇ ਵਿੱਚ। ਸ੍ਰਵਣ ਕਰਨ ਨਾਲ ਖਿੜਦਾ ਹੈ, ਕੋਈ ਬੰਦਾ ਮੁਰਝਾਇਆ ਬੈਠਾ, ਦਿਲ ਸਿੱਟ ਕੇ ਬੈਠਾ, ਬੜਾ ਕਰਜਾਈ ਹੈ ਕਿਸੇ ਵੀ ਗੱਲੋਂ, ਕਿਸੇ ਬੰਦੇ ਨੇ ਆ ਕੇ ਉਹਨੂੰ ਕਿਹਾ ਤੇਰਾ ਸਾਰਾ ਕਰਜ਼ਾ ਮਾਫ ਹੋ ਗਿਆ, ਇੱਕਦਮ ਖਿੜ ਗਿਆ ਉਹ, ਅੱਛਾ ਖੁਸ਼ ਹੋ ਜਾਂਦਾ। ਮੁਰਝਾਇਆ ਬੈਠਾ, ਪਤਾ ਨਹੀਂ ਕੀ ਹੋਏਗਾ, ਕੋਈ ਆ ਕੇ ਅੱਛੀ ਗੱਲ ਸੁਣਾਉਂਦਾ, ਖਿੜ ਜਾਂਦਾ। ਕਿਉਂਕਿ ਸੁਣਨ ਨਾਲ ਹੀ ਬੰਦਾ ਮੁਰਝਾਉਂਦਾ, ਸੁਣਨ ਨਾਲ ਹੀ ਖਿੜਦਾ। ਜਦੋਂ ਆਪਾਂ ਮਾੜੀਆਂ ਗੱਲਾਂ ਸੁਣਦੇ ਹਾਂ ਤਾਂ ਆਪਣਾ ਮਨ ਮੁਰਝਾ ਜਾਂਦਾ, ਜਦੋਂ ਆਪਾਂ ਨਾਮ ਨੂੰ ਸਰਵਣ ਕਰਨੇ ਹੈ, ਕਿਉਂਕਿ ਨਾਮ ਖੁਰਾਕ ਹੈ ਆਪਣੀ। ਰੋਟੀਆਂ ਤਾਂ ਬਹੁਤ ਖਾਧੀਆਂ ਜ਼ਿੰਦਗੀ 'ਚ, ਸਰੀਰ ਦੀ ਖੁਰਾਕ ਤਾਂ ਬੜੀ ਖਾ ਲਈ, ਦੁੱਧ ਬੜੇ ਪੀਤੇ, ਹੋਰ ਬੜੀਆਂ ਚੀਜ਼ਾਂ ਖਾਧੀਆਂ ਸਰੀਰ ਵਾਸਤੇ, ਪਰ ਆਤਮਕ ਤੌਰ 'ਤੇ ਆਤਮਕ ਬਲਵਾਨ ਨਹੀਂ ਹੈ, ਆਤਮਾ ਕਮਜ਼ੋਰ ਹੋ ਗਈ ਅੰਦਰੋਂ, ਮਨ ਕਮਜ਼ੋਰ ਹੋ ਗਿਆ, ਕਿਉਂਕਿ ਮਨ ਨੇ ਸਰਵਣ ਨਹੀਂ ਕੀਤਾ। ਇਸ ਕਰਕੇ ਸਰਵਣ ਕਰਨਾ ਬੜਾ ਜ਼ਰੂਰੀ ਹੈ, ਸਰਵਣ ਤੋਂ ਹੀ ਸਾਰਾ ਕੁਝ ਚੱਲਦਾ। ਕਈ ਆ ਕੇ ਕਹਿਣਗੇ ਮੈਂ ਕਥਾ ਸਿੱਖਣੀ ਹੈ, ਮੇਰਾ ਇਹੀ ਜਵਾਬ ਹੁੰਦਾ ਕਿ ਸਰਵਣ ਕਰ, ਕਥਾ ਸਿੱਧੀ ਨਹੀਂ ਸਿੱਖੀ ਜਾਂਦੀ। ਪਹਿਲਾਂ ਅਸੀਂ 10 ਸਾਲ ਤੱਕ ਕਥਾ ਸਿਰਫ ਸੁਣੀ ਹੈ, ਕੀਤੀ ਨਹੀਂ ਹੈ ਕਦੇ, ਸੁਣੀ ਗਏ ਸੁਣੀ ਗਏ ਸੁਣੀ ਗਏ, ਉਹਨੂੰ ਅੰਦਰ ਵਸਾਉਂਦੇ ਗਏ ਵਸਾਉਂਦੇ ਗਏ ਵਸਾਉਂਦੇ ਗਏ, ਜਦੋਂ ਪੂਰਾ ਅੰਦਰ 10 ਸਾਲਾਂ 'ਚ ਭਰ ਗਿਆ ਤਾਂ ਉਹ ਬਾਹਰ ਨੂੰ ਕੱਢਣੀ ਸ਼ੁਰੂ ਕਰ ਲਈ। ਹੁਣ ਪਹਿਲਾਂ ਨਾ ਸੁਣਦਿਆਂ ਸੁਣਦਿਆਂ ਨੂੰ ਅੰਦਰ ਨੂੰ ਵਸਾਓ, ਇਹਦਾ ਭਾਵ ਕੀ ਹੈ, ਕਿਤਨੀ ਮਿਹਨਤ ਕਰਨ ਤੋਂ ਬਾਅਦ ਫਿਰ ਇਸੇ ਪ੍ਰਕਾਰ ਵਾਹਿਗੁਰੂ ਵਾਹਿਗੁਰੂ ਅੰਦਰ ਕੰਨਾਂ ਨੂੰ ਸੁਣਾਈ ਜਾਓ ਸੁਣਾਈ ਜਾਓ ਸੁਣਾਈ ਜਾਓ, ਖੂਹ ਵਿੱਚ ਰੱਸਾ ਉਹਨਾਂ ਦੇਰ ਤੱਕ ਲਮਕਾਉਂਦੇ ਰਹੀਦਾ ਜਦ ਤੱਕ ਡੋਲ ਪਾਣੀ ਨੂੰ ਟੱਚ ਨਹੀਂ ਹੋ ਜਾਂਦਾ ਜਾ ਕੇ। ਜਦੋਂ ਆਪਣਾ ਡੋਲ ਪਾਣੀ ਨੂੰ ਟੱਚ ਹੋ ਗਿਆ ਜਾ ਕੇ, ਉੱਥੋਂ ਪਾਣੀ ਭਰ ਲਿਆਂਦਾ, ਜਦ ਤੱਕ ਅੰਦਰ ਜਿੱਥੇ ਨਾਮ ਵਸਿਆ ਹੋਇਆ ਹੈ, ਜਿੱਥੇ ਹਿਰਦੇ 'ਚ ਪ੍ਰਕਾਸ਼ ਹੈ, ਜਦ ਤੱਕ ਉੱਥੇ ਬਾਹਰੋਂ ਨਾਮ ਨੂੰ ਨਹੀਂ ਭੇਜਦੇ, ਉਦੋਂ ਤੱਕ ਅੰਦਰਲਾ ਨਾਮ ਪ੍ਰਕਾਸ਼ਮਾਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਕਿਵੇਂ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ, ਕਹਿੰਦੇ ਦੇਖੋ ਭਾਈ ਨਾਮ ਨੂੰ ਕੰਨਾਂ ਨਾਲ ਸੁਣੀ ਜਾਓ ਸੁਣੀ ਜਾਓ, ਦੁੱਖ ਅਤੇ ਪਾਪ ਸਾਰੇ ਹੀ ਨਿਵਿਰਤ ਕਰਕੇ ਫਿਰ ਹੁੰਦਾ ਹੈ ਵਿਗਾਸ। ਦੁੱਖਾਂ ਅਤੇ ਪਾਪਾਂ ਕਰਕੇ ਮੂੰਹ ਮੁਰਝਾ ਜਾਂਦਾ ਹੈ, ਦੁਖੀ ਹੋਇਆ ਚਿਹਰਾ, ਦੁਖੀ ਹਿਰਦੇ, ਲਿਖਣਗੇ ਦੁਖੀ ਹਿਰਦੇ। ਉਹ ਦੁਖੀ ਹਿਰਦੇ ਤਾਂ ਤਾਂ ਨੇ ਕਿ ਇਹਨਾਂ ਨਾਮ ਨਹੀਂ ਸੁਣਿਆ, ਨਹੀਂ ਤਾਂ ਸਿੱਖ ਤਾਂ ਖਿੜਿਆ ਹੀ ਰਹਿੰਦਾ। ਸਿੱਖ ਤਾਂ ਦੇਗੇ 'ਚ ਵੀ ਖਿੜਿਆ ਹੁੰਦਾ, ਸਿੱਖ ਤਾਂ ਬੰਦ ਬੰਦ ਕਟਵਾਉਂਦਾ ਵੀ ਖਿੜਿਆ ਰਹਿੰਦਾ। ਬਈ ਤੈਨੂੰ ਕਿਹੜੀ ਖੁਸ਼ੀ ਹੋਈ ਬੰਦ ਬੰਦ ਕਟਵਾਉਣ ਦੀ? ਕਾਹਦੀ ਖੁਸ਼ੀ ਹੋ ਗਈ ਤੈਨੂੰ? ਉਹ ਕਹਿੰਦੇ ਜਲਾਦ ਨੂੰ, ਕਹਿੰਦੇ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਤੂੰ ਹੈਗਾ ਜਲਾਦ ਬੰਦਿਆਂ ਨੂੰ ਕੱਟਣ ਵਾਲਾ, ਅਤੇ ਮੈਨੂੰ ਬਸ ਖੁਸ਼ੀ ਹੈ, ਬਸ ਤੂੰ ਕੱਟ ਮੇਰਾ ਅੰਗ ਅੰਗ ਕੱਟ। ਆਪ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨੇ, ਇਹ ਸਾਰੀ ਸਰਵਣ ਨਾਲ ਹੀ ਸ਼ਕਤੀ ਆਉਂਦੀ, ਜਿੰਨੀ ਸ਼ਕਤੀ ਆਉਂਦੀ ਹੈ ਸੁਣਨ ਨਾਲ ਆਉਂਦੀ। ਇਸ ਕਰਕੇ ਜੇਕਰ ਆਪਣੇ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ, ਜੇ ਸਾਰਾ ਪੰਥ ਹੀ ਕਥਾ 'ਚ ਬੈਠਾ ਹੋਵੇ ਸਵੇਰੇ, ਬੜੀ ਸੰਗਤ ਹੋਣੀ ਚਾਹੀਦੀ ਹੈ। ਜਿੱਥੇ ਵੀ ਕਥਾ ਹੁੰਦੀ, ਜਿੱਥੇ ਵੀ ਕੀਰਤਨ ਹੁੰਦਾ, ਸਾਰਾ ਪੰਥ ਹੀ ਸੁਣਦਾ ਹੋਵੇ, ਮਜਾਲ ਕੀ ਹੈ ਪੰਥ ਡਾਊਨ ਹੋ ਜਾਵੇ ਆਪਣਾ, ਨਾ ਥੱਲੇ ਚਲਿਆ ਜਾਏ, ਪੰਥ ਦੀ ਚੜ੍ਹਦੀ ਕਲਾ ਹੋ ਜਾਏਗੀ। ਪੰਥ ਦੀ ਚੜ੍ਹਦੀ ਕਲਾ ਊਂ ਤਾਂ ਸਾਰੇ ਚਾਹੁੰਦੇ ਨੇ, ਪਰ ਕਥਾ ਕੀਰਤਨ 'ਚ ਕੋਈ ਨਹੀਂ ਬਹਿਣਾ ਚਾਹੁੰਦਾ, ਕੋਈ ਸਿਮਰਨ ਨਹੀਂ ਕਰਨਾ ਚਾਹੁੰਦਾ, ਉਹਦਾ ਆਖੇ ਪੰਥ ਦੀ ਚੜ੍ਹਦੀ ਕਲਾ ਹੋ ਜਾਏ। ਇਹ ਉੱਦਾਂ ਤਾਂ ਕਿਸੇ ਦੀ ਹੋਣੀ ਨਹੀਂ ਚੜ੍ਹਦੀ ਕਲਾ। ਐਂ ਨਾਲੇ ਮਹਾਰਾਜ ਦਾ ਕੋਈ ਇਹ ਧਰਮ ਇਹਾ ਜਿਹਾ ਨਹੀਂ ਗਾ ਵੀ ਐਵੇਂ ਬਾਹਰ ਬੈਠ ਕੇ ਅਤੇ ਆਖੋ ਵੀ ਚੜ੍ਹਦੀ ਕਲਾ ਹੋ ਜਾਏ। ਸਤਿਗੁਰੂ ਕਹਿੰਦੇ ਜਦ ਤੱਕ ਸਤ ਸੰਗਤ ਵਿੱਚ ਨਹੀਂ ਬੈਠਦਾ ਉਦੋਂ ਤੱਕ ਤੇਰੀ ਚੜ੍ਹਦੀ ਕਲਾ ਨਹੀਂ ਹੋਣੀ, ਕਿਉਂਕਿ ਇੱਥੋਂ ਹੀ ਮੋਹਰ ਵੱਜਣੀ ਹੈ ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਸੰਗਤ ਵਿੱਚ ਹੀ ਵਾਹਿਗੁਰੂ ਬੈਠੇ ਨੇ ਅਤੇ ਵਾਹਿਗੁਰੂ ਨੇ ਇੱਥੋਂ ਹੀ ਕਿਰਪਾ ਕਰਕੇ ਤੋਰਨਾ ਤੈਨੂੰ। ਜੇ ਬਾਹਰ ਬੈਠਾ ਰਿਹਾ ਦੂਰ ਦੁਰਾਡੇ ਕਦੇ ਸੁਣਿਆ ਹੀ ਨਹੀਂ ਆ ਕੇ, ਤਾਂ ਫਿਰ ਕਿਰਪਾ ਕਿਵੇਂ ਹੋਵੇਗੀ? ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਦੇਖੋ ਭਾਈ, ਸਾਰਿਆਂ ਨਾਲੋਂ ਵੱਡਾ ਕਰਮ ਇਹ ਕਰੋ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਹਾਓ। ਸੁਣੋ, ਜਿੰਨੀ ਬਾਣੀ ਆਪ ਪੜੋ ਓਨੀ ਸੁਣੋ, ਸਿਮਰਨ ਜਿੰਨਾ ਕਰੋ ਓਨਾ ਸੁਣੋ, ਕਥਾ ਕੀਰਤਨ ਸੁਣੋ। ਸੁਣਦੇ 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 ਹੀ ਤੁਸੀਂ ਇੱਕ ਦਿਨ ਬ੍ਰਹਮ ਦੇ ਵਿੱਚ ਲੀਨ ਹੋ ਜਾਓਗੇ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਹੂੰ, ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਇਹ ਇੱਕ ਨਾਮ ਸਿਮਰਨ ਕਰਨ ਵੇਲੇ ਪ੍ਰਯੋਜਨ ਬਣਾ ਲਓ ਆਪਣਾ, ਵੀ ਜਿਹੜਾ ਮੈਂ ਮੂੰਹ ਨਾਲ ਵਾਹਿਗੁਰੂ ਕਹਿਣਾ ਇਹ ਪ੍ਰਯੋਜਨ ਹੈ ਮੇਰਾ, ਵੀ ਮੇਰੇ ਕੰਨ, ਮੈਂ ਆਪਣੇ ਕੰਨਾਂ ਨੂੰ ਸੁਣਾਉਣ ਵਾਸਤੇ ਮੂੰਹ ਨਾਲ ਬੋਲਦਾ। ਬਸ ਕੀ ਕਾਹਦੇ ਲਈ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ? ਮੈਂ ਆਪਣੇ ਕੰਨਾਂ ਨੂੰ ਸੁਣਾ ਰਿਹਾ, ਬਸ ਇਹ ਆਪਣਾ ਪ੍ਰਯੋਜਨ ਹੈ। ਜਦੋਂ ਆਪਾਂ ਇਸ ਚੀਜ਼ ਨੂੰ ਦੇਖ ਲਿਆ ਨਾ ਵੀ ਮੈਂ ਮੂੰਹ ਨਾਲ ਵਾਹਿਗੁਰੂ ਕਹਿਣਾ ਅਤੇ ਕਾਹਦੇ ਲਈ ਕਹਿਣਾ? ਕੰਨਾਂ ਨਾਲ ਸੁਣਨ ਲਈ। ਬਸ ਇਸੇ ਵਿੱਚ ਆਪਣੀ ਸਫਲਤਾ ਦਾ ਰਾਜ ਹੈ ਵੱਡਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ। ਕਰਤਾ ਪੁਰਖ ਵਾਹਿਗੁਰੂ, ਨਿਰਭਉ ਵਾਹਿਗੁਰੂ। ਨਿਰ अजूनी सैभंग वाहे गुरु गुर प्रसाद वाहे गुरु जप आद सच वाहे गुरु जोगाद सच वाहे गुरु हैपी सच वाहे गुरु नानक होसी पी सच वाहे गुरु 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 सुनया सिद्ध पीर सुरनाथ सुनया तरत तवल आकाश सुनया सिद्ध पीर सुनया दीप लो पाताल सुनया पोह न सकै काल नानक भगता सदा विगास सुनया दुख पाप का नास नानक भगता सदा विगास वाहिगुरु जी का खालसा वाहिगुरु जी की फतेह सतगुरु गुरु नानक देव जी भी आपां नूं कहिंदे नाम नूं जपो मूंह नाल ते सुनो कन्नां दे नाल सुनया ईसर वर्मा इंद हुण नाम दा श्रवण करना नाम दे श्रवण करके ही सारा कुछ पता लगता पहला तो सधारण सुनिया है कदे सुनिया सुनिया कदे ईसर ब्रह्मा इंद आम बंदे ने सुनी नहीं हुंदा कई बारी सो ईसर बारे सुन के ही पता लगता है कि वह शिवजी है सप्पां दी माला गल च पाउंदा सिर ते जूड़ा करदा चंद्रमा सुआह मलदा सो अक्क धूरा खाँदा राती वासा मड़ी मसाणी रात नूं मड़ी मसाणी वासा करदा ऐसियां चीज़ां सुन के ही पता लगदियां ने वर्मा गाउण है चार मूँह लगे हुए ने चार बाहवां लगियां हुईयां ने सुन के ही पता लगता है ब्रह्मा कौन है की काम करदा सृष्टि नूं बणाउंदा ईशर की करदा ये भी सुन के पता लग्या कि एका माई जुगत व्याई तीन चेले प्रवान एक संसारी एक भंडारी एक लाए दी बाण जे ते सुभाव ते वै चलावै जे होवै प्रमाण वह सुन के ही पता लगता इंद फिर सुन के ही पता लगता कि इंद्र देवता है इंद वैसे चंद्रमा का इत्थे वाचक है चंद्रमा है सुन के पता लगता है ये सारा सुनना इतिहास के चंद्रमा किहदा पुत्र है चंद्रमा का पुत्र कौन है इंद्र कौन है इंद्र बनता किवें है ये सारिया चीज़ों का ज्ञान जेड़ा ना ये सुन के ही पता लगता है शास्त्र सिमरतियां वेद लोग सुनते हैं हुण जदों आपां इस चीज़ नूं जाके देखिए ईश्वर शिवजी नूं पुछिए कि तुसीं इस पदवी तक किवें आए हो तां शिवजी कहण लगे मैं श्रवण कीता परमेश्वर दे नाम नूं शिवजी कदे एक नहीं है काल पुरख की देह मोह कोटक बिशन महेश कोट इंद्र ब्रह्मा कते रावसस करोर जलेश इहदा एक पदवी है तुसी प्राप्त कर लो तुसी शिवजी बन जाओ ਪਰ ਗੁਰਸਿੱਖ ਨਹੀਂ ਨਾ ਚਾਹੁੰਦਾ ਇਸ ਪਾਸੇ ਜਾਣਾ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਇਹ ਤਾਂ ਇੱਕ ਪਦਵੀ ਹੈ, ਪਦਵੀ ਜਿਹਨੂੰ ਮਰਜ਼ੀ ਪਰਮੇਸ਼ਰ ਦੇ ਸਕਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੇ ਸਰਵਣ ਕਰਕੇ ਹੀ ਈਸ਼ਰ ਬਣਿਆ ਹੈ, ਨਾਮ ਦੇ ਸਰਵਣ ਕਰਕੇ ਹੀ ਬ੍ਰਹਮਾ ਬਣਿਆ। ਪਹਿਲਾਂ ਬ੍ਰਹਮਾ ਨੇ 10 ਲੱਖ ਵਾਰਾ ਤਪ ਕੀਤਾ ਦੇਵੀ ਦਾ, ਦੇਵੀ ਪ੍ਰਗਟ ਹੋ ਗਈ, ਵਰ ਮੰਗ, ਕਹਿੰਦੇ ਮੈਨੂੰ ਸ੍ਰਿਸ਼ਟੀ ਦੇ ਰਚਣ ਦਾ ਬਲ ਬਖਸ਼ੋ। ਕਹਿੰਦੇ ਉਹ ਤਾਂ ਨਹੀਂ ਮੈਂ ਦੇ ਸਕਦੀ, ਹੋਰ ਜੋ ਮਰਜ਼ੀ ਮੰਗ ਲੈ। ਫਿਰ ਕਹਿਣ ਲੱਗੇ ਮੈਨੂੰ ਦੱਸੋ ਉਪਾਕ, ਕਹਿੰਦੇ ਪਰਮੇਸ਼ੁਰ ਦਾ ਤਪ ਕਰ, ਪਰਮੇਸ਼ੁਰ ਦੀ ਭਗਤੀ ਕਰ, ਹੌਲੀ ਹੌਲੀ ਉਚਾਰਨ ਕਰ, ਓਂਕਾਰ ਓਂਕਾਰ, ਕੰਨਾਂ ਨਾਲ ਸੁਣੀ ਜੈਨ ਸਰਵਣ ਕਰ। ਫਿਰ ਪਰਮੇਸ਼ੁਰ ਤੈਨੂੰ ਆਕਾਸ਼ ਬਾਣੀ ਰਾਹੀਂ ਪੁੱਛਣਗੇ, ਸਿੱਧੇ ਨਹੀਂ ਮਿਲਦੇ ਹੈ ਉਹ। ਫਿਰ ਪਰਮੇਸ਼ੁਰ ਨੇ ਪੁੱਛਿਆ ਬ੍ਰਹਮਾ ਨੂੰ, 10 ਲੱਖ ਸਾਲ ਤੱਕ ਤਪੱਸਿਆ ਕਰਨ ਤੋਂ ਬਾਅਦ ਫਿਰ ਜਾ ਕੇ ਸ੍ਰਿਸ਼ਟੀ ਦੇ ਰਚਣ ਦੀ ਸ਼ਕਤੀ ਦਿੱਤੀ ਅਕਾਲ ਪੁਰਖ। ਇੱਕ ਇੰਦਰ ਨਾਮੇ ਬ੍ਰਾਹਮਣ ਹੋਇਆ, ਉਹਦੇ 10 ਲੜਕੇ ਸੀ। ਉਹ ਕਹਿਣ ਲੱਗੇ ਪਿਤਾ ਜੀ ਇਹ ਬ੍ਰਹਮਾ ਵਿੱਚ ਇੰਨੀ ਸ਼ਕਤੀ ਕਿਵੇਂ ਆ ਗਈ? ਕਹਿੰਦੇ ਨਾਮ ਜਪ ਕੇ ਆਈ ਹੈ, ਨਾਮ ਸਰਵਣ ਕਰਕੇ ਆਈ। ਫਿਰ ਪਿਤਾ ਜੀ ਅਸੀਂ ਵੀ ਬ੍ਰਾਹਮਣ, ਉਹ ਵੀ ਬ੍ਰਾਹਮਣ ਹੈ, ਅਸੀਂ ਵੀ ਬਣ ਸਕਦੇ ਹਾਂ ਬ੍ਰਹਮਾ? ਕਹਿੰਦੇ ਹਾਂ, ਨਾਮ ਜਪ ਕੇ ਉਹ ਬਣਿਆ, ਤੁਸੀਂ ਨਾਮ ਜਪ ਲਓ। ਉਹ ਜਿਉਂ ਬੈਠੇ ਨਾਮ ਜਪਣ, ਕਿੰਨੇ ਕਿੰਨੇ ਹਜ਼ਾਰਾਂ ਸਾਲ ਤਪੱਸਿਆ ਕਰ ਦਿੱਤੀ। ਪਰਮੇਸ਼ੁਰ ਨੇ ਖੁਸ਼ ਹੋ ਕੇ ਪੁੱਛਿਆ ਬੱਚਾ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਸਾਨੂੰ ਵੀ ਬ੍ਰਹਮਾ ਦੀ ਪਦਵੀ ਦੇ ਦਿਓ, ਅਸੀਂ ਵੀ ਸ੍ਰਿਸ਼ਟੀ ਰਚਣੀ ਹੈ। ਤਥਾਸਤੂ ਹੋ ਗਿਆ ਉਸੇ ਵਕਤ। ਕਹਿਣ ਲੱਗੇ ਇਸੇ ਤਰ੍ਹਾਂ ਹੀ ਹੋ ਜਾਏਗਾ, ਲਓ ਤੁਸੀਂ ਵੀ ਸ੍ਰਿਸ਼ਟੀ ਰਚਿਆ ਕਰੋ। ਬ੍ਰਹਮਾ ਦੀ ਜਿਹੜੀ ਹੈ ਉਹ ਪਦਵੀ ਹੈ ਇੱਕ, ਜਿਹੜੀ ਕਿ ਨਾਮ ਸਿਮਰਨ ਕਰਨ ਦੇ ਨਾਲ ਮਿਲ ਸਕਦੀ ਹੈ। ਨੌਕਰੀ ਹੈ, ਨੌਕਰੀ ਤਾਂ ਅਨਪੜ੍ਹ ਨੂੰ ਵੀ ਮਿਲ ਜਾਂਦੀ ਹੈ, ਭਾਂਡੇ ਧੋਣ ਦੀ ਜਾਂ ਕੱਪੜਾ ਚੱਕ ਚੱਕ ਫੜਾਈ ਜਾਂ ਕੱਪੜੇ ਵਾਲੀ ਦੁਕਾਨ 'ਤੇ ਨੌਕਰੀ। ਨੌਕਰੀ 10 ਪੜ੍ਹੇ ਨੂੰ ਮਿਲਦੀ ਹੈ, 12 ਪੜ੍ਹੇ ਨੂੰ ਮਿਲਦੀ ਹੈ ਨੌਕਰੀ ਤਾਂ, ਜਿਨ੍ਹਾਂ ਨੇ ਬਹੁਤ ਉੱਚੀਆਂ ਵਿਦਿਆਵਾਂ ਪ੍ਰਾਪਤ ਕੀਤੀਆਂ ਨੇ, 50-50 ਹਜ਼ਾਰ ਰੁਪਈਆ ਬਾਹਰਲੇ ਦੇਸ਼ਾਂ 'ਚ ਉਹ ਬੰਦੇ 50-50 ਲੱਖ ਵੀ ਕਮਾਉਂਦੇ ਨੇ। ਇਹ ਇੱਕ ਤਪੱਸਿਆ ਹੈ, ਉਸ ਅਵਸਥਾ ਤੱਕ ਦੀ ਤਪੱਸਿਆ ਕਰਨ ਤੋਂ ਬਾਅਦ ਇਉਂ ਤਾਂ ਪਰਮੇਸ਼ੁਰ 40 ਦਿਨ 'ਚ ਮਿਲ ਜਾਂਦੇ ਕਲ ਯੁੱਗ 'ਚ, ਪਰ ਬਾਪੂ ਨੂੰ 4 ਯੁੱਗ ਬਹਿਣ ਦੀ ਕੀ ਲੋੜ ਸੀ ਹੇਮਕੁੰਡ ਸਾਹਿਬ? ਉਹ ਫਿਰ ਵੱਖੋ ਵੱਖਰੇ ਕਾਰਜਾਂ ਲਈ ਤਪੱਸਿਆ ਹੈ, ਜਿੰਨੀ ਕੁ ਲੋੜ ਆ ਉਨੀ ਕੁ ਤਪੱਸਿਆ ਕਰਦੇ ਨੇ। ਦਵੈਤ ਏਕ ਰੂਪ ਹੋਏ ਗਏ ਦੀ ਤਪੱਸਿਆ ਕੀਤੀ ਉਹਨਾਂ ਨੇ। ਸੋ ਤਾਂ ਮਹਾਰਾਜ ਕਹਿੰਦੇ ਨੇ ਨਾਮ ਦੇ ਸਰਵਣ ਕਰਕੇ ਹੀ ਬ੍ਰਹਮਾ ਦੀ ਪਦਵੀ ਤੱਕ ਜੀਵ ਪਹੁੰਚ ਜਾਂਦਾ। ਇੰਦਰ ਦੇਵਤਾ ਵੀ ਸਰਵਣ ਦੀ ਮਹਿਮਾ ਨੂੰ ਹੀ ਕਰਕੇ ਠੀਕ ਹੋਇਆ, ਕਿਉਂਕਿ ਇਹਨੂੰ ਵੀ ਬਹੁਤ ਵੱਡੀ ਬਿਮਾਰੀ ਪੈ ਗਈ ਸੀ ਕੋਈ। ਫਿਰ 100 ਸਾਲ ਤੱਕ ਇਹਨੇ ਬ੍ਰਹਮਾ ਦੀ ਸੇਵਾ ਕਰਕੇ ਨਾਮ ਨੂੰ ਸਰਵਣ ਕੀਤਾ ਤਾਂ ਇਹਦੀ ਬਿਮਾਰੀ ਦੂਰ ਹੋਈ। ਇਸੇ ਪ੍ਰਕਾਰ ਇੰਦ ਜਿਹੜਾ ਚੰਦਰਮਾ ਹੈ, ਚੰਦਰਮਾ ਵੀ ਨਾਮ ਨੂੰ ਹੀ ਸਰਵਣ ਕਰਦਾ ਹੈ। ਚੰਦਰਮਾ ਜਾਂ ਸੂਰਜ ਇਹ ਵੀ ਨਾਮ ਨੂੰ ਹੀ ਸਰਵਣ ਕਰਕੇ ਹੀ ਬਣੇ ਨੇ। ਹਰੇਕ ਚੀਜ਼ ਨਾਮ ਸਰਵਣ ਕਰਕੇ ਹੀ ਬਣਦੀ ਹੈ, ਨਾਮ ਦਾ ਹੀ ਜਾਪ ਕਰਦੇ ਨੇ। ਇਹਨਾਂ ਵਿੱਚੋਂ ਵੀ ਆਵਾਜ਼ ਆਉਂਦੀ ਰਹਿੰਦੀ ਹੈ ਨਾਮ ਦੀ, ਉਹ ਸੁਣਦੇ ਅਭਿਆਸੀਆਂ ਨੂੰ, ਬ੍ਰਹਮ ਗਿਆਨੀਆਂ ਨੂੰ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਸਾਰੇ ਗਾਉਂਦੇ ਨੇ, ਸੋਦਰ ਦੇ ਵਿੱਚ ਸਾਰਿਆਂ ਦਾ ਹੀ ਨਾਮ ਆ ਗਿਆ। ਤਾਂ ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਈਸ਼ਰ ਬ੍ਰਹਮਾ ਇੰਦਰ ਦੀ ਪਦਵੀ ਨਾਮ ਦੇ ਸਰਵਣ ਕਰਕੇ ਹੀ ਮਿਲ ਸਕਦੀ ਹੈ, ਤਾਂ ਤੁਸੀਂ ਵੀ ਨਾਮ ਸਰਵਣ ਕਰਕੇ ਜੋ ਮਰਜ਼ੀ ਮੰਗ ਸਕਦੇ ਹੋ ਪਰਮੇਸ਼ਰ ਦੇ ਪਾਸੋਂ। ਹੁਣ ਇਹਨਾਂ ਦੇ ਕੋਲ ਜਾ ਕੇ ਜੇ ਪੁੱਛੋ ਈਸ਼ਰ ਬ੍ਰਹਮਾ ਇੰਦਰ ਦੇ ਕੋਲ ਵੀ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਇਹ ਕਹਿੰਦੇ ਨੇ ਸਾਰਿਆਂ ਨਾਲੋਂ ਪਹਿਲਾਂ ਸਾਧਨ ਹੈ ਹੀ ਸਰਵਣ। ਸੂਈ ਦੇ ਵਿੱਚ ਧਾਗਾ ਸਾਰਿਆਂ ਨਾਲੋਂ ਪਹਿਲਾਂ ਨੱਕੇ ਵਿੱਚ ਹੀ ਲੰਘਦਾ ਤਾਂ ਜਿੰਨਾ ਮਰਜ਼ੀ ਫਿਰ ਉਹਨੂੰ ਮਸ਼ੀਨ ਨੂੰ ਤੁਸੀਂ ਚਲਾਈ ਜਾਓ ਸਿਉਂਤਾ, ਜੇ ਧਾਗਾ ਨੱਕੇ ਵਿੱਚ ਦੀ ਨਾ ਕੱਢਿਆ ਤਾਂ ਫਿਰ ਉਹ ਸੂਈ ਜਿੰਨਾ ਮਰਜ਼ੀ ਘੁੰਮੀ ਜਾਵੇ ਉਹ ਖਾਲੀ ਚਲੀ ਜਾਂਦੀ। ਇਸੇ ਤਰ੍ਹਾਂ ਹੀ ਨੱਕੇ ਵਿੱਚੋਂ ਧਾਗਾ ਕੱਢਣਾ ਕਿਹੜਾ, ਜੇ ਕੰਨਾਂ ਨਾਲ ਵਾਹਿਗੁਰੂ ਮੰਤਰ ਸੁਣਨਾ, ਕੰਨਾਂ ਨਾਲ ਕੀਰਤਨ ਸੁਣਨਾ, ਕੰਨਾਂ ਨਾਲ ਕਥਾ ਸੁਣਨੀ। ਸਮਝ ਲਓ ਜਦੋਂ ਤੱਕ ਤੁਹਾਡੇ ਕੰਨ ਸੁਣਦੇ ਨੇ ਉਦੋਂ ਤੱਕ ਤੁਹਾਡਾ ਧਿਆਨ ਬਾਣੀ ਵਿੱਚ ਹੈ, ਜਦੋਂ ਤੁਹਾਡੇ ਕੰਨ ਸੁਣਨੋਂ ਹਟ ਗਏ ਉਦੋਂ ਤੁਹਾਡਾ ਧਿਆਨ ਕਿਤੇ ਹੋਰ ਚਲਿਆ ਗਿਆ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਹੀ ਪੁੱਛਿਆ ਕਰਦੇ ਸੀ ਸਾਰਾ ਕੁਛ। ਇਹ ਗੱਲ ਤੁਸੀਂ ਇਹ ਜਾਣ ਲਓ ਵੀ ਉਹ ਮਹਾਰਾਜ ਨੂੰ ਹੀ ਕਿਉਂ ਪੁੱਛਿਆ ਕਰਦੇ, ਕਿਉਂਕਿ ਉਹ ਜਦੋਂ ਆਪਣੇ ਨਗਰ ਦੇ ਵਿੱਚ ਰਹਿੰਦੇ ਸੀ ਤਾਂ ਉਸ ਵਕਤ ਉਹਨਾਂ ਦੇ ਪਿੰਡ ਦੇ ਬਾਹਰ ਬਾਹਰ ਛੱਪੜ ਦੇ ਉੱਤੇ ਇੱਕ ਸਾਧੂ ਆ ਕੇ ਬੈਠਾ ਸੀ। ਉਹਨਾਂ ਨੇ ਪ੍ਰਸ਼ਾਦਾ ਛਕਾਇਆ ਦੁਪਹਿਰੇ ਸ਼ਾਮ, ਦੁਪਹਿਰੇ ਫਿਰ ਦੂਜੇ ਦਿਨ, ਦੁਪਹਿਰੇ ਸ਼ਾਮ, ਤੀਜੇ ਦਿਨ, ਸਾਲ, ਦੋ ਸਾਲ, 12 ਸਾਲ ਉਹ ਸਾਧ ਨੂੰ ਰੋਟੀ ਖਵਾਈ। ਉਹ ਧੂਣੀ ਲਾ ਕੇ ਬੈਠਾ ਰਹੇ, ਸਮਾਧੀ ਲਾ ਲਿਆ ਕਰੇ। ਬਾਬਾ ਜੀ ਕਹਿੰਦੇ ਇੱਕ ਦਿਨ ਮੈਂ ਉਹਨੂੰ ਜਾ ਕੇ ਕਿਹਾ ਮਹਾਂਪੁਰਸ਼ੋ 12 ਸਾਲ ਹੋ ਗਏ ਨੇ, ਮੈਨੂੰ ਵੀ ਕੋਈ ਨਾਮ ਦਾ ਕਿਣਕਾ ਦਿਓ, ਮੇਰੇ 'ਤੇ ਵੀ ਕਿਰਪਾ ਕਰੋ। ਅੱਗਿਓਂ ਜੱਟਾਂ ਵਾਲਾ ਸਾਧ ਕਹਿੰਦਾ ਬੱਚਾ ਸਾਡੇ ਭੇਖ 'ਚ ਆ ਪਹਿਲਾਂ, ਜੱਟਾਂ ਰੱਖ ਸਵਾਹ ਮਲ ਪਿੰਡੇ ਨੂੰ, ਫਿਰ ਤੈਨੂੰ ਅਸੀਂ ਗੁਰਮੰਤਰ ਦਿਆਂਗੇ ਆਪਣਾ। ਬਾਬਾ ਜੀ ਕਹਿੰਦੇ ਮੇਰਾ ਮਨ ਭਰ ਗਿਆ ਉੱਥੇ, ਕਹਿੰਦੇ ਮੈਂ ਉਸੇ ਤਰ੍ਹਾਂ ਹੀ ਘਰ ਆ ਗਿਆ ਉੱਠ ਕੇ। ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪਹਿਲਾਂ ਉੱਚੀ ਉੱਚੀ ਮੈਂ ਰੋਇਆ ਬੜਾ। 12 ਸਾਲਾਂ ਬਾਅਦ ਮੈਨੂੰ ਸਵਾਹ ਮਿਲੀ। ਮਹਾਰਾਜ ਨੂੰ ਕਹਿੰਦੇ ਜੇ ਮੈਂ 12 ਸਾਲ ਤੇਰੀ ਸੇਵਾ ਕਰਦਾ ਮੈਨੂੰ ਹੁਣ ਤੱਕ ਬ੍ਰਹਮ ਗਿਆਨ ਹੋ ਜਾਣਾ। ਉਹ ਸਾਧੂ ਕਹਿੰਦਾ ਸਵਾਹ ਮਿਲੀ। ਬਾਬਾ ਜੀ ਨੇ ਮਹਾਰਾਜ ਨੂੰ ਖੜ ਕੇ ਕਹਿਤਾ ਅੱਜ ਤੋਂ ਮੇਰਾ ਸੰਤ ਵੀ ਤੂੰ ਹੀ ਹੈ, ਮੇਰਾ ਗੁਰੂ ਵੀ ਤੂੰ ਹੀ ਹੈ, ਮੇਰਾ ਸਾਰਾ ਕੁਛ ਤੂੰ ਹੀ ਹੈ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਨਹੀਂ ਪੁੱਛਣਾ ਹੋਰ। ਉਦੋਂ ਤੋਂ ਲੈ ਕੇ ਬਚਪਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ, ਭਗਤੀ ਕਰਦਿਆਂ ਕਰਦਿਆਂ ਸਾਖਿਆਤ ਹੋ ਗਏ ਪਰਮਾਤਮਾ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਇੱਕ ਇੱਕ ਗੱਲ, ਛੋਟਾ ਛੋਟਾ ਪੁਆਇੰਟ ਵੀ ਮਹਾਰਾਜ ਨੂੰ ਪੁੱਛਦੇ ਰਹਿੰਦੇ ਸੀ, ਮਹਾਰਾਜ ਬਾਣੀ ਕਿਵੇਂ ਪੜ੍ਹਨੀ ਚਾਹੀਦੀ ਸਿੱਖ ਨੂੰ। ਮਹਾਰਾਜ ਦਸਵੇਂ ਪਾਤਸ਼ਾਹ ਵੀ ਸਿੱਧਾ ਨਹੀਂ ਕਹਿੰਦੇ, ਉਹ ਕਹਿੰਦੇ ਸਾਡੇ ਟਾਈਮ ਤਾਂ ਰਾਮ ਸਿੰਘ ਗਲ 'ਚ ਪਰਨਾ ਪਾ ਕੇ ਪੜ੍ਹਦੇ ਹੁੰਦੇ ਸੀ ਬਾਣੀ, ਆ ਹੁਣ ਸਿੱਖ ਪਰਨਾ ਪਾਉਂਦੇ ਹੀ ਨਹੀਂ ਗਲ 'ਚ, ਇਹਨੂੰ ਆਪਣੀ ਹੱਤਕ ਸਮਝਦੇ ਨੇ। ਫਿਰ ਭਾਈ ਜਿਹੜੀ ਬਾਣੀ ਕੰਨਾਂ ਨਾਲ ਸੁਣੀਏ ਪੜ੍ਹਨ ਵੇਲੇ ਉਹੀ ਬਾਣੀ ਸਾਨੂੰ ਪ੍ਰਵਾਨ ਹੁੰਦੀ ਹੈ, ਜਿਹੜੀ ਬਾਣੀ ਕੰਨਾਂ ਨਾਲ ਨਾ ਸੁਣੀ ਭਾਈ ਉਹ ਸਾਨੂੰ ਪ੍ਰਵਾਨ ਨਹੀਂ ਹੁੰਦੀ। ਫਿਰ ਜੇ ਸਿੱਖ ਕੰਨਾਂ ਨਾਲ ਪਾਠ ਸੁਣ ਲਵੇ ਸਾਰਾ ਉਹ ਸਾਨੂੰ ਪ੍ਰਵਾਨ ਹੈ, ਬਾਕੀ ਦਾ ਭਾਈ ਪਾਠ ਪ੍ਰਵਾਨ ਨਹੀਂ ਹੈ ਸਾਨੂੰ। ਇਸ ਕਰਕੇ ਸੁਣਨ ਦੀ ਮਹਿਮਾ ਦਸਵੇਂ ਪਾਤਸ਼ਾਹ ਨੇ ਵੱਡੀ ਕਹੀ ਹੈ, ਗੁਰੂ ਨਾਨਕ ਦੇਵ ਜੀ ਨੇ ਵੱਡੀ ਮਹਿਮਾ ਕਹੀ ਹੈ। ਸੁਣਿਆ ਮੁਖ ਸਾਲਾਹਣ ਮੰਦ, ਨਾਮ ਸਰਵਣ ਕਰਨੇ ਕਰਕੇ ਜਿਹੜੇ ਮੰਦੇ ਬੰਦੇ ਨੇ ਉਹ ਮੁੱਖੋਂ ਸਲਾਹਣ ਯੋਗ ਹੋ ਜਾਂਦੇ ਨੇ। ਸੱਸੇ ਕੰਨਾਂ ਲੱਲੇ ਕੰਨਾਂ ਸਾਲਾਹਣ, ਇਉਂ ਹੁਣ ਇਹ ਗਲਤੀ ਦੀ ਨਿਵਿਰਤੀ ਇੱਥੇ ਕਰ ਲੈਣੀ ਆਪਣੀ। ਸੁਣਿਆ ਮੁੱਖ ਸਲਾਹਣ ਮੰਦ, ਸਲਾਹਣ ਪਾਠ 99 ਬੰਦੇ ਕਰਦੇ 100 ਚੋਂ। ਸੁਣਿਆ ਮੁੱਖ ਸਾਲਾਹਣ ਮੰਦ, ਮੰਦੇ ਪੁਰਸ਼ ਮੁੱਖੋਂ ਸਲਾਹਣੇ ਯੋਗ ਹੋ ਜਾਂਦੇ ਨੇ। ਵਾਲਮੀਕ ਜੀ ਨੇ ਪਹਿਲਾਂ ਇਹੋ ਜਿਹੇ ਕਰਮ ਕੀਤੇ, ਪਹਿਲਾਂ ਤਾਂ ਹੋਰ ਹੀ ਤਰ੍ਹਾਂ ਦੇ ਕਰਮ ਕਰਦੇ, ਬਾਅਦ ਦੇ ਵਿੱਚ ਫਿਰ ਨਾਮ ਜਪਣ ਲੱਗ ਗਏ। ਭਾਈ ਬਿਧੀ ਚੰਦ ਪਹਿਲਾਂ ਹੋਰ ਹੀ ਕੰਮ ਕਰਦੇ ਹੁੰਦੇ ਸੀ, ਗਾਵਾਂ ਮੱਝਾਂ ਇੱਧਰ ਉੱਧਰ ਕਰ ਛੱਡਦੇ ਲੋਕਾਂ ਦੀਆਂ। ਫਿਰ ਮੁੜ ਕੇ ਪੰਜਵੇਂ ਪਾਤਸ਼ਾਹ ਚਰਨਾਂ ਵਿੱਚ ਆ ਕੇ ਫਿਰ ਸਲਾਹਣੇ ਯੋਗ ਹੋ ਗਏ। ਕੋਈ ਵੀ ਮੰਦਾ ਪੁਰਸ਼ ਹੈ ਉਹ ਜੇ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਵੇ ਉਹਨੂੰ ਦੁਨੀਆ ਮੁੱਖੋਂ ਸਲਾਹਣ ਲੱਗ ਜਾਂਦੀ ਹੈ, ਬਈ ਇਹ ਆਦਮੀ ਤਾਂ ਬਹੁਤ ਅੱਛਾ ਹੈ। ਸੁਣਿਆ ਮੁੱਖ ਸਾਲਾਹਣ ਮੰਦ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਬੰਦਾ ਮੁੱਖ ਦੇ ਵਿੱਚੋਂ ਸਲਾਹਤਾ ਕਰਦਾ ਹੈ ਉਹਦੇ ਅੰਦਰੋਂ ਮੰਦਾ ਵਿਚਾਰ ਖਤਮ ਹੋ ਜਾਂਦਾ। ਮੁੱਖ ਦੇ ਵਿੱਚੋਂ ਪਰਮਾਤਮਾ ਦਾ ਨਾਮ ਸਲਾਹਣਾ ਅਤੇ ਕੰਨਾਂ ਨਾਲ ਸੁਣਨਾ ਉਹਦੇ ਅੰਦਰੋਂ ਮੰਦੇ ਭਾਵ ਮੁੱਕ ਜਾਂਦੇ ਨੇ, ਮੰਦੀ ਅਵਸਥਾ ਖਤਮ ਹੋ ਜਾਂਦੀ ਹੈ। ਮੁੱਖ ਵਿੱਚੋਂ ਜਿਹੜੇ ਸਲਾਹੁੰਦੇ ਨੇ ਪਰਮਾਤਮਾ ਦੇ ਨਾਮ ਨੂੰ, ਮੰਦੇ ਪੁਰਸ਼ ਵੀ ਉਹਨਾਂ ਦੀ ਸਲਾਹਤਾ ਕਰਦੇ ਨੇ, ਮੰਦੇ ਪੁਰਸ਼। ਸੋ ਜਿਵੇਂ ਭਾਈ